ਸਤਿਗੁਰੂ ਜੀ ਪਾਵਨ ਉਪਦੇਸ਼ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ 41 ਅੰਗ ਤੇ 68ਵਾਂ ਸ਼ਬਦ। ਸੋ ਜਿਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਇੱਛਕ ਜਗਿਆਸੂ ਮਹਾਤਮਾ ਦੇ ਸੰਵਾਦ ਨਾਲ ਆਪਸ ਵਿੱਚ ਵਿਚਾਰ ਕਰਦੇ ਨੇ, ਸੰਵਾਦ ਕਰਦੇ ਨੇ, ਸੋ ਉਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇਹ ਸਾਨੂੰ ਉਪਦੇਸ਼ ਦਿੱਤਾ ਹੈ। ਸ੍ਰੀ ਰਾਗ ਮਹੱਲਾ ਚੌਥਾ। ਸ੍ਰੀ ਰਾਗ ਵਿੱਚ ਚੌਥੇ ਪਾਤਸ਼ਾਹ ਦੱਸਦੇ ਨੇ ਬਚਨ, ਹਉ ਪੰਥ ਦਸਾਈ ਨਿੱਤ ਖੜੀ, ਕੋਈ ਪ੍ਰਭ ਦੱਸੇ ਤਿੰਨ ਜਾਉ। ਮੈਂ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਨੂੰ ਨਿੱਤ ਖੜੀ ਰੋਜ਼ ਸਾਵਧਾਨ ਹੋ ਕੇ, ਮਨ ਬਾਣੀ ਸਰੀਰ ਕਰਕੇ ਸਾਵਧਾਨ ਹੋ ਕੇ, ਸਮਾਹਤ ਚਿੱਤ ਕਹਿੰਦੇ ਨੇ ਇਹਨੂੰ, ਸਮਾਹਤ ਚਿੱਤ ਹੋ ਕੇ ਦਸਾਈ ਤੋਂ ਭਾਵ ਹੈ ਪੁੱਛਦੀ ਹਾਂ। ਹਉ ਪੰਥ ਦਸਾਈ ਨਿੱਤ ਖੜੀ, ਕੋਈ ਪ੍ਰਭ ਦੱਸੇ, ਐਸਾ ਕੋਈ ਜੋ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਨੂੰ ਦੱਸੇ ਤਿੰਨ ਜਾਉ। ਮੈਂ ਉਸ ਰਸਤੇ 'ਤੇ ਜਾਵਾਂ ਅਤੇ ਉਹਨਾਂ ਦੇ ਕੋਲ ਜਾਵਾਂ, ਤਿੰਨ ਜਾਓ ਉਹਨਾਂ ਦੇ ਕੋਲ ਜਾਵਾਂ, ਜਾਂ ਫਿਰ ਕਹਿੰਦੇ ਨੇ ਉਹਨਾਂ ਤੋਂ ਬਲਿਹਾਰ ਵੀ ਜਾਵਾਂ, ਕਹਿੰਦੇ ਤੁਸੀਂ ਵੀ ਉਹਨਾਂ ਦੇ ਕੋਲ ਜਾ ਕੇ ਰੱਬ ਦੇ ਪਿਆਰਿਆਂ ਕੋਲ ਰਸਤਾ ਪੁੱਛੋ। ਇਸ ਗੱਲ ਦਾ ਬਹੁਤ ਲਾਭ ਹੁੰਦਾ ਰਸਤਾ ਪੁੱਛਣ ਦਾ, ਕੋਈ ਡਰ ਨਹੀਂ। ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਉਹਨਾਂ ਕੋਲ ਰਸਤਾ ਪੁੱਛਣ ਦਾ। ਸਤਿਗੁਰੂ ਕਹਿੰਦੇ ਨੇ ਭਾਈ ਸੰਗਤ ਕਰਿਆ ਕਰੋ ਚੰਗਿਆਂ ਦੀ, ਪ੍ਰਾਪਤੀ ਵਾਲਿਆਂ ਤੋਂ ਪੁੱਛਿਆ ਕਰੋ, ਆਪਣੀ ਬੁੱਧੀ ਦਾ ਹੰਕਾਰ ਛੱਡ ਕੇ, ਆਪਣੀ ਮੈਂ ਨੂੰ ਛੱਡ ਕੇ ਉਹਨਾਂ ਕੋਲ ਜਾ ਕੇ ਸਹੀ ਰਸਤਾ ਪੁੱਛੀਏ। ਜਿਨੀ ਮੇਰਾ ਪਿਆਰਾ ਰਾਵਿਆ ਤਿੰਨ ਪੀਛੇ ਲਾਗ ਫੇਰਾ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਪਿਆਰੇ ਦੇ ਆਨੰਦ ਨੂੰ ਰਾਵਿਆ ਤੋਂ ਭਾਵ ਭੋਗਿਆ ਹੈ ਉਹਨਾਂ ਦੇ ਪਿੱਛੇ ਮੈਂ ਲੱਗੀ ਫਿਰਦੀ ਹਾਂ, ਜਿਨ੍ਹਾਂ ਨੇ ਆਨੰਦ ਨੂੰ ਮਾਣਿਆ ਹੈ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣਾ ਕਾ ਚਾਓ। ਕਹਿੰਦੇ ਉਹਨਾਂ ਦੇ ਅੱਗੇ ਮੈਂ ਇਸ ਤਰ੍ਹਾਂ ਮਿੰਨਤ ਕਰਦਾ, ਤਰਲੇ ਕਰਦਾ, ਬੇਨਤੀ ਕਰਦਾ, ਉਹਨਾਂ ਦੇ ਅੱਗੇ ਜੋਦੜੀ ਕਰਦਾ, ਸੇਵਾ ਟਹਿਲ ਕਰਦਾ ਕਿ ਮੈਨੂੰ ਭਾਈ ਪਰਮਾਤਮਾ ਦਾ ਮਿਲਾਪ ਕਰਵਾ ਦਿਓ, ਮੈਨੂੰ ਚਾਓ ਬੜਾ। ਸੋ ਇਸ ਕਰਕੇ ਜੇ ਉਹ ਇਹ ਕਹਿਣ ਕਿ ਤੂੰ ਸਾਡੀ ਸੇਵਾ ਕਿਉਂ ਨਹੀਂ ਕਰਦਾ, ਤਾਂ ਮੈਂ ਕਹਾਂਗੇ ਕਿ ਮੈਨੂੰ ਪਰਮਾਤਮਾ ਦੇ ਨਾਲ ਮਿਲਣ ਦਾ ਚਾਓ ਹੈ, ਆਪ ਕਿਰਪਾ ਕਰਕੇ ਉਹਦੇ ਨਾਲ ਮਿਲਾ ਦਿਓ। ਸੋ ਇਸ ਤਰ੍ਹਾਂ ਉਹਨਾਂ ਪਿਆਰਿਆਂ ਦੀ ਸੇਵਾ ਕਰਾਂ। ਫਿਰ ਨਿਸ਼ਾਨਾ ਆਪੋ ਆਪਣਾ ਹੁੰਦਾ, ਕੋਈ ਪਦਾਰਥਾਂ ਲਈ ਸੇਵਾ ਕਰਦਾ, ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਪਾਕੈ ਬਲ ਬਲ ਜਾਸਾ। ਫਿਰ ਰੱਬ ਦੇ ਪਿਆਰਿਆਂ ਦੀ ਮਹਾਰਾਜ ਕਹਿੰਦੇ ਨੇ ਸੇਵਾ ਕਰ, ਮਿਹਨਤ ਕਰ, ਜੋਦੜੀ ਤਰਲਾ ਕਰ, ਫਿਰ ਪਰਮਾਤਮਾ ਕਿਰਪਾ ਕਰਦੇ ਨੇ, ਜੀ ਮਿਲ ਪੈਂਦਾ। ਮੇਰੇ ਭਾਈ ਜਨਾ ਕੋਈ ਮੌਕਾ ਹਰ ਪ੍ਰਭ ਮੇਲ ਮਿਲਾਏ, ਹੇ ਮੇਰੇ ਭਾਈ ਜਨੋ, ਕੋਈ ਇਹੋ ਜਿਹਾ ਪਰਉਪਕਾਰੀ ਰੱਬ ਦਾ ਪਿਆਰਾ ਹੈ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ। ਪਰਮ ਆਤਮਾ ਆਪਣੀ ਆਤਮਾ ਹੈ, ਉਹ ਪਰਮ ਆਤਮਾ ਵੱਡੀ ਆਤਮਾ ਆਪਣੀ ਜੋਤ ਹੈ, ਉਹ ਜੋਤੀ ਸਰੂਪ ਹੈ। ਹਉ ਸਤਿਗੁਰ ਵਿਟ ਹੋਂ ਵਾਰਿਆ, ਜਿਨ ਹਰ ਪ੍ਰਭ ਦੀ ਆ ਦਿਖਾਏ ਰਹਾਉ। ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਜਿਨ੍ਹਾਂ ਨੇ ਗੁਰਮੁਖ ਜਨਾਂ ਨੂੰ ਆਪਣਾ ਆਪ ਰੂਪ ਸਮਝਾ ਕੇ ਹਰੀ ਪ੍ਰਭੂ ਦਿਖਾਤਾ, ਪਰਮੇਸ਼ਰ ਦਿਖਾ ਦਿੱਤਾ, ਆਪਣਾ ਆਪ ਦਿਖਾਇਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਵ ਕਰ ਸੇ ਤੁਧ ਪਾਰ ਉਤਾਰਿਆ। ਮਹਾਰਾਜ ਕਹਿੰਦੇ ਸਿੱਖਾਂ ਨੇ ਸੰਗਤਾਂ ਨੇ ਪਾਰ ਬ੍ਰਹਮ ਜਾਣ ਕੇ ਮੱਥਾ ਟੇਕਿਆ ਗੁਰਾਂ ਨੂੰ। ਇਸ ਕਰਕੇ ਸਤਿਗੁਰੂ ਜੀ ਨੇ ਆਪਣੇ ਸਰਗੁਣ ਰੂਪ ਨੂੰ ਜਦੋਂ ਦਿਖਾਇਆ ਕਿ ਮੈਂ ਤਾਂ ਵਿਆਪਕ ਹੀ ਹਾਂ, ਉਹੀ ਰੂਪ ਹਾਂ ਮੈਂ ਜੋ ਨਿਰਗੁਣ ਹੈ ਵਿਆਪਕ ਵਿੱਚ, ਫਿਰ ਜੀਵ ਨੂੰ ਸਮਝ ਲੱਗੀ ਕਿ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ। ਹੋਏ ਨਿਮਾਣੀ ਤਹਿ ਪਵਾ ਪੂਰੇ ਸਤਿਗੁਰ ਪਾਸ। ਸੋ ਪਿਛਲੀਆਂ ਦੋ ਪੰਗਤੀਆਂ ਰਹਾਉ ਦੀਆਂ ਸਨ। ਰਹਾਉ ਵਿਸ਼ਰਾਮ ਦੇ ਕੇ ਅਗਲਾ ਹੁਣ ਬਖਸ਼ਿਸ਼ ਕਰਦੇ ਨੇ ਕਿ ਮਾਣ ਤੋਂ ਰਹਿਤ ਹੋ ਕੇ ਦੁਨੀਆਂ ਦੇ ਮਨ ਵਿੱਚ ਜੋ ਮਾਣ ਪ੍ਰਤਿਸ਼ਠਾ ਹੋ ਰਹੀ ਹੈ, ਦੁਨੀਆਂ ਦੇ ਅੰਦਰ ਜੋ ਮਾਣ ਪ੍ਰਤਿਸ਼ਠਾ ਮੇਰੀ ਹੋ ਰਹੀ ਹੈ, ਉਹਨੂੰ ਤਿਆਗ ਕੇ ਬ੍ਰਹਮ ਨਿਸ਼ਠੀ ਜੋ ਪੂਰੇ ਸਤਿਗੁਰੂ ਨੇ ਉਹਨਾਂ ਦੇ ਪਾਸ ਢਹਿ ਪਵਾਂ, ਡਿੱਗ ਪਵਾਂ। ਇੱਕ ਚੀਜ਼ ਵਿੱਚ ਆਮ ਸਾਰੇ ਵੱਡੇ ਵੱਡੇ ਫਸ ਜਾਂਦੇ ਨੇ, ਮਹਾਤਮਾ ਵੀ ਕਈ ਵਾਰੀ ਫਸ ਜਾਂਦੇ ਨੇ ਉਹਦੇ 'ਚ। ਇੱਕ ਬਹੁਤ ਉੱਚ ਕੋਟੀ ਦਾ ਬ੍ਰਹਮ ਗਿਆਨ ਹੈ, ਜਿੱਥੇ ਜਾ ਕੇ ਮਾਇਆ ਦਾ ਪਰਦਾ ਟੁੱਟ ਜਾਂਦਾ, ਉਹਨੂੰ ਕਹਿੰਦੇ ਨੇ ਗੁਰਮੁਖ ਬ੍ਰਹਮ ਗਿਆਨੀ। ਬ੍ਰਹਮ ਗਿਆਨ ਤੱਕ ਤਾਂ ਚਲੇ ਜਾਂਦੇ ਨੇ ਜੀਵ, ਪਰ ਹਲੇ ਬ੍ਰਹਮ ਗਿਆਨ ਦੇ ਵਿੱਚ ਵੀ ਇੱਕ ਪਰਦਾ ਬਾਕੀ ਰਹਿ ਜਾਂਦਾ, ਉਹ ਹੈ ਮਾਇਆ ਦਾ ਕੁਛ ਪ੍ਰਭਾਵ, ਕੁਛ ਅੰਸ਼ ਹੈ ਜੋ ਉਹਦੀ। ਸ਼ੁੱਧ ਪਰਮਾਤਮਾ ਸਰੂਪ ਹੋਣਾ ਗੁਰਮੁਖ ਬ੍ਰਹਮ ਗਿਆਨੀ ਬਣ ਜਾਂਦੇ ਨੇ। ਬਹੁਤ ਉੱਚੀ ਅਵਸਥਾ ਹੈ ਇਹ। ਜਦੋਂ ਇੰਨੀ ਉੱਚੀ ਅਵਸਥਾ ਹੋ ਕੇ ਕਰੋੜਾਂ ਜੀਵ ਮੱਥਾ ਟੇਕਣ ਵਾਲੇ ਨੇ, ਕਰੋੜਾਂ ਬੰਦੇ ਉਹਨਾਂ ਦੇ ਬਚਨ ਨੂੰ ਮੰਨਦੇ ਨੇ, ਉਦੋਂ ਜਿਹੜੀ ਕੋਈ ਗੱਲ ਉਹਨਾਂ ਤੋਂ ਹੋ ਜਾਂਦੀ ਹੈ ਐਸੀ ਕਿ ਜਿਹੜੀ ਗਲਤ ਹੈ, ਅਤੇ ਉਸ ਗਲਤ ਗੱਲ ਨੂੰ ਠੀਕ ਕਰਨ ਲਈ ਸੰਗਤ ਵਿੱਚ ਦੱਸਣਾ ਜ਼ਰੂਰੀ ਹੁੰਦਾ ਕਿ ਭਾਈ ਸਾਤੋਂ ਆਹ ਗੱਲ ਮੂੰਹ 'ਚੋਂ ਨਿਕਲ ਗਈ ਸੁਭਾਵਕ, ਇਹ ਹੈ ਨਹੀਂ ਇਸ ਤਰ੍ਹਾਂ। ਬਸ ਇਹ ਹੁਣ ਇਸ ਕਰਕੇ ਨਹੀਂ ਉਹ ਕਹਿ ਸਕਦੇ, ਕਿਉਂ ਬਈ ਹੁਣ ਸਾਰਿਆਂ 'ਚ ਮੇਰੀ ਬੇਇੱਜ਼ਤੀ ਹੋਵੇਗੀ ਜਾਂ ਸਾਰੇ ਕੀ ਕਹਿਣਗੇ। ਇਸ ਕਰਕੇ ਉਹ ਗੱਲ ਨੂੰ ਵਿੱਚ ਹੀ ਦਬਾ ਕੇ ਸੰਸਾਰ 'ਚੋਂ ਚਲੇ ਜਾਂਦੇ ਨੇ। ਕਈ ਵਾਰ ਫਿਰ ਐਸਾ ਹੁੰਦਾ ਨਿਰੰਕਾਰ ਪਰਮੇਸ਼ਰ ਬੇਪਰਵਾਹ ਜੋ ਹੈ ਉਹ ਹੁਕਮ ਕਰ ਦਿੰਦੇ ਨੇ ਕਿ ਐਸਾ ਜੋ ਤੁਸੀਂ ਕੀਤਾ ਇਹ ਠੀਕ ਨਹੀਂ ਕੀਤਾ। ਇਸ ਗੱਲ ਨੂੰ ਸੰਗਤ ਵਿੱਚ ਕਲੀਅਰ ਕਰਨਾ ਸੀ, ਔਰ ਫਿਰ ਇਹਦੇ ਨਾਲ ਕੀ ਹੁੰਦਾ, ਗੁਰਮੁਖ ਬ੍ਰਹਮ ਗਿਆਨੀ ਬਣਨ ਲਈ ਇੱਕ ਵਾਰ ਫਿਰ ਆਉਣਾ ਪੈਂਦਾ ਸੰਸਾਰ 'ਤੇ। ਸੋ ਐਸਾ ਹੋਇਆ, ਬਹੁਤ ਪੁਰਾਣੀ ਗੱਲ ਹੈ, 50 ਸਾਲ ਪੁਰਾਣੀ, ਪਹਿਲਾਂ ਵੀ ਦੱਸੀ ਹੋਈ ਹੈ ਇਹ। ਮਹਾਤਮਾ ਗੁਰਮੁਖ ਬ੍ਰਹਮ ਗਿਆਨੀ ਤੁਰੇ ਜਾ ਰਹੇ ਇੱਕ ਸੇਵਾਦਾਰ ਨਾਲ, ਕਿਸੇ ਹੋਰ ਮਹਾਤਮਾ ਦੇ ਡੇਰੇ ਦੇ ਸਾਹਮਣੇ ਜਾ ਕੇ ਬੈਠ ਗਏ। ਪਤਾ ਲੱਗਿਆ ਕਿ ਫਲਾਣੇ ਮਹਾਂਪੁਰਸ਼ ਆਏ ਨੇ। ਉਸ ਵਕਤ ਉਹਨਾਂ ਦੀ ਆਓ ਭਗਤ ਕੀਤੀ, ਆ ਜਾਓ ਮਹਾਰਾਜ ਅੰਦਰ ਆ ਜਾਓ। ਕਹਿੰਦੇ ਨਹੀਂ, ਅਸੀਂ ਬਾਹਰ ਹੀ ਚੰਗੇ ਹਾਂ। ਉੱਥੇ ਹੀ ਪ੍ਰਸ਼ਾਦਾ ਛਕਿਆ, ਰਾਤ ਨੂੰ ਮੰਜੇ ਦਿੱਤੇ, ਬਾਹਰ ਹੀ ਸੌਂ ਗਏ। ਪਰ ਸਵੇਰੇ ਕਹਿੰਦੇ ਇਸ਼ਨਾਨ ਕਰਕੇ ਕਹਿੰਦੇ ਅਸੀਂ ਸੰਗਤ 'ਚ ਕਥਾ ਕਰਨੀ। ਉਸ ਵਕਤ ਸੰਗਤ ਦੇ ਵਿੱਚ ਕਥਾ ਕੀਤੀ, ਜਿਸ ਮਹਾਂਪੁਰਖ ਦਾ ਸਥਾਨ ਸੀ ਉਹ ਵੀ ਵਿੱਚੇ ਬੈਠੇ ਸ਼ਰਵਣ ਕਰ ਰਹੇ ਸੀ। ਮਹਾਤਮਾ ਬ੍ਰਹਮ ਗਿਆਨੀ, ਗੁਰਮੁਖ ਬ੍ਰਹਮ ਗਿਆਨੀ ਕਹਿਣ ਲੱਗੇ, ਜਿਹਨੇ ਕੋਈ ਪ੍ਰਸ਼ਨ ਪੁੱਛਣਾ ਕਥਾ ਤੋਂ ਬਾਅਦ ਪੁੱਛ ਸਕਦਾ ਹੈ, ਪਰ ਕਿਸੇ ਇਕੱਲੇ ਨਾਲ ਮੈਂ ਗੱਲ ਨਹੀਂ ਕਰਨੀ। ਜੋ ਪੁੱਛਣਾ ਸੰਗਤ ਵਿੱਚ ਹੀ ਪੁੱਛੋ। ਸਾਰਿਆਂ ਨੇ ਆਪੋ ਆਪਣੇ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ। ਜਿਸ ਦਾ ਸਥਾਨ ਸੀ ਉਹ ਮਹਾਂਪੁਰਖ ਕਹਿਣ ਲੱਗੇ, ਬਾਅਦ ਵਿੱਚ ਮੈਂ ਵੀ ਕੋਈ ਬਚਨ ਕਰਨਾ ਤੁਹਾਡੇ ਨਾਲ ਇਕਾਂਤ ਵਿੱਚ। ਕਹਿਣ ਲੱਗੇ, ਇਕਾਂਤ ਵਿੱਚ ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਇਕਾਂਤ 'ਚ ਬਚਨ ਨਹੀਂ ਕਰਨਾ, ਜੋ ਪੁੱਛਣਾ ਸੋ ਸਾਰੀ ਸੰਗਤ ਵਿੱਚ ਪੁੱਛੋ। ਕਹਿੰਦੇ ਜੀ ਨਹੀਂ, ਬਚਨ ਇਕਾਂਤ ਵਾਲਾ। ਕਹਿੰਦੇ ਨਹੀਂ, ਮੈਂ ਸੰਗਤ ਵਿੱਚ ਹੀ ਦੱਸਣਾ ਹੈ। ਇੰਨੀ ਗੱਲ ਤੋਂ ਮਹਾਂਪੁਰਖ ਕਹਿ ਕੇ ਅੱਗੇ ਚਲੇ ਗਏ, ਗੱਲ ਬਣੀ ਨਾ। ਗੁਰਮੁਖ ਬ੍ਰਹਮ ਗਿਆਨੀ ਤੁਰੇ ਜਾਂਦੇ ਨੇ, ਬੀਤ ਰਾਗ ਮਹਾਂਪੁਰਖ ਸੇਵਾਦਾਰ ਨਾਲ ਹੈ। ਕਹਿਣ ਲੱਗਿਆ, ਮਹਾਂਪੁਰਖੋ ਇੱਕ ਕਿਰਪਾ ਕਰਕੇ ਦੱਸੋ ਕਿ ਉੱਥੇ ਤੁਸੀਂ ਇਹ ਬਚਨ ਕਿਉਂ ਕੀਤਾ ਕਿ ਸੰਗਤ ਵਿੱਚ ਹੀ ਕਰਨਾ, ਅਤੇ ਫਿਰ ਉਹਨਾਂ ਨਾਲ ਇਕਾਂਤ ਵਿੱਚ ਤੁਸੀਂ ਬਚਨ ਵੀ ਨਹੀਂ ਕੀਤਾ। ਕਹਿੰਦੇ ਮੈਂ ਅਸਲ ਵਿੱਚ ਉਹਦਾ ਇੱਕੋ ਹੀ ਪਰਦਾ ਬਾਕੀ ਰਹਿੰਦਾ ਮਾਇਆ ਦਾ, ਬਸ। ਬ੍ਰਹਮ ਗਿਆਨ ਤੱਕ ਉਹ ਚਲਿਆ ਗਿਆ, ਮੈਂ ਉਹਦਾ ਪਰਦਾ ਤੋੜਨ ਗਿਆ ਸੀ। ਉਹਦੇ ਅੰਦਰ ਇੱਕ ਸੂਖਮ ਜੀ ਹੰਗਤਾ ਹੈ ਹਲੇ, ਬਸ ਉਸ ਹੰਗਤਾ ਦੀ ਨਿਵਿਰਤੀ ਲਈ ਮੈਂ ਉੱਥੇ ਗਿਆ ਸੀ। ਮੈਨੂੰ ਪਰਮੇਸ਼ਰ ਦਾ ਹੁਕਮ ਹੋਇਆ ਸੀ ਕਿ ਨਹੀਂ ਤਾਂ ਇਹਨੂੰ ਬਹੁਤ ਸਮਾਂ ਲੱਗ ਜਾਏਗਾ, ਤੂੰ ਜਾ ਕੇ ਉਹਦੀ ਹੰਗਤਾ ਦੀ ਨਿਵਿਰਤੀ ਕਰ ਦੇ ਅਤੇ ਮਾਇਆ ਦੇ ਪਰਦੇ ਤੋੜ ਕੇ ਬ੍ਰਹਮ 'ਚ ਲੀਨ ਕਰ ਦੇ। ਸੋ ਕਹਿਣ ਲੱਗੇ, ਜਦੋਂ ਉੱਚ ਕੋਟੀ 'ਤੇ ਚਲਿਆ ਜਾਂਦਾ ਮਹਾਤਮਾ, ਉਦੋਂ ਸੰਗਤ ਵਿੱਚ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ ਚਾਹੁੰਦਾ। ਉਹ ਇਹ ਆਪਣੀ ਬੇਇੱਜ਼ਤੀ ਸਮਝਦਾ ਕਿ ਸੰਗਤ ਕੀ ਕਹੇਗੀ, ਵੀ ਸਾਡੇ ਮਹਾਂਪੁਰਖ ਛੋਟੇ ਨੇ, ਉਹ ਦੂਜੇ ਵੱਡੇ ਨੇ। ਇਸੇ ਗੱਲ ਨੂੰ ਲੈ ਕੇ ਹੀ ਉਹਨਾਂ ਨੇ ਆਪਣਾ ਮਾਇਆ ਦਾ ਪਰਦਾ ਨਹੀਂ ਤੋੜਨ ਦਿੱਤਾ ਸਾਨੂੰ। ਹੁਣ ਕਹਿੰਦੇ ਟੁੱਟੇਗਾ ਤਾਂ ਸਹੀ ਪਰ ਬਹੁਤ ਸਮਾਂ ਲੱਗ ਜਾਵੇਗਾ ਹੁਣ ਇਹਨੂੰ। ਜਦੋਂ ਪੀਰ ਬੁੱਧੂ ਸ਼ਾਹ ਮਿਲਣ ਆਇਆ ਦਸਵੇਂ ਪਾਤਸ਼ਾਹ ਨੂੰ, 700 ਮਰੀਦ ਸੀ ਨਾਲ, ਹੁਣ ਐਡੀ ਵੱਡੀ ਲਾਈਨ ਲੱਗੀ ਮਰੀਦਾਂ ਦੀ, ਪੀਰ ਬੁੱਧੂ ਸ਼ਾਹ ਆ ਕੇ ਦਸਵੇਂ ਪਾਤਸ਼ਾਹ ਨਾਲ ਮੱਥਾ ਟੇਕਣ ਦੀ ਬਜਾਏ ਹੱਥ ਮਿਲਾਉਣ ਲੱਗ ਪਿਆ। ਮਹਾਰਾਜ ਵੀ ਹੱਸ ਕੇ ਹੱਥ ਮਿਲਾ ਲਿਆ, ਬੈਠ ਗਿਆ। ਸਾਰੇ ਮੱਥਾ ਟੇਕ ਟੇਕ ਬੈਠਦੇ ਗਏ। ਪੀਰ ਬੁੱਧੂ ਸ਼ਾਹ ਨੇ ਪ੍ਰਸ਼ਨ ਕੀਤਾ, ਮਹਾਰਾਜ ਫਕੀਰੀ ਕੀ ਅਤੇ ਰਾਜ ਕੀ? ਤੁਸੀਂ ਨਾਲੇ ਫਕੀਰ ਹੋ, ਨਾਲੇ ਕਲਗੀਆਂ ਲਾਈਆਂ ਨੇ, ਨਾਲੇ ਘੋੜੇ ਸ਼ਸਤਰ ਬਸਤਰ ਤਖ਼ਤ ਤਾਜੋ ਸਭ ਕੁਛ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਕੀਰੀ ਕੀ ਅਤੇ ਹੰਕਾਰ ਕੀ? ਜਦ ਤੇਰੇ ਸੇਵਕਾਂ ਨੇ ਸਾਰਿਆਂ ਨੇ ਮੱਥਾ ਟੇਕਿਆ ਗੁਰੂ ਨਾਨਕ ਦੀ ਗੱਦੀ ਨੂੰ ਅਤੇ ਤੂੰ ਹੱਥ ਮਿਲਾ ਕੇ ਬੈਠ ਗਿਆ, ਤੇਰੇ ਅੰਦਰ ਹਉਮੈ ਕਿੱਥੋਂ ਆ ਗਈ? ਉਸੇ ਵਕਤ ਉੱਠ ਕੇ ਮੱਥਾ ਟੇਕਿਆ ਮਹਾਰਾਜ ਨੂੰ। ਉਹ ਜਿਹੜਾ ਉਹਦਾ ਪੜਦਾ ਸੀ ਮਾੜਾ ਜਿਹਾ ਬਾਕੀ, ਉਹ ਦਸਵੇਂ ਪਾਤਸ਼ਾਹ ਨੇ ਦੂਰ ਕਰ ਦਿੱਤਾ ਅਤੇ ਉਹ ਪੂਰਨ ਗੁਰਮੁਖ ਬ੍ਰਹਮ ਗਿਆਨ ਵਿੱਚ ਚੱਲਿਆ ਗਿਆ। ਇਸ ਕਰਕੇ ਹੋਂ ਜਿਹੜੀ ਸਾਡੀ ਹੈ ਇਹ ਬਹੁਤ ਔਖਾ ਕਰਦੀ, ਤਾਹਾਂ ਤੱਕ ਚਲੀ ਜਾਂਦੀ ਨਾਲ ਹੀ, ਸੂਖਮ ਹੋਮੈ ਬ੍ਰਹਮ ਗਿਆਨ ਤੱਕ ਵੀ ਚਲੀ ਜਾਂਦੀ ਹੈ। ਇੱਕੋ ਹੀ ਪੜਦਾ ਫਿਰ ਬਾਕੀ ਰਹਿੰਦਾ ਜਿਹਨੂੰ ਜਾ ਕੇ ਸੱਤਵੀਂ ਭੂਮਿਕਾ ਵਿੱਚ, ਜਿੱਥੇ ਜਾਗਰਤ ਸੁਪਨ ਸੁਖੋਪਤ ਤਿੰਨੇ ਅਵਸਥਾ ਤੋਂ ਪਾਰ ਹੋ ਕੇ ਸੱਤਵੀਂ ਭੂਮਿਕਾ ਜਾਈਦਾ। ਇਸ ਕਰਕੇ ਮਾੜਾ ਮਾੜਾ ਉੱਥੇ ਫਿਰ ਵੀ ਕਦੇ ਕਦੇ ਮਹਾਰਾਜ ਕਹਿੰਦੇ ਕਮੀ ਰਹਿ ਜਾਂਦੀ ਹੈ। ਤਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋਏ ਨਿਮਾਣੀ ਤਹਿ ਪਵਾਂ ਪੂਰੇ ਸਤਿਗੁਰ ਪਾਸ। ਤਾਂਹੀਓ ਕਿਹਾ ਕਿ ਮਾਣ ਤੋਂ ਰਹਿਤ ਹੋ ਕੇ, ਅਰਥਾਤ ਜਿਹੜਾ ਦੁਨੀਆਂ ਦੇ ਮਨ ਵਿੱਚ ਜੋ ਮਾਣ ਪ੍ਰਤਿਸ਼ਠਾ ਸਾਡੀ ਹੋ ਰਹੀ ਹੈ ਉਹਨੂੰ ਤਿਆਗ ਕੇ ਦੁਨੀਆਂ ਦੀ ਪਰਵਾਹ ਨਾ ਕਰਦੇ ਹੋਏ ਬ੍ਰਹਮ ਨਿਸ਼ਠੀ ਬ੍ਰਹਮ ਸਰੋਤੀ ਪੂਰੇ ਸਤਿਗੁਰੂ ਜਿਹੜੇ ਨੇ ਉਹਨਾਂ ਕੋਲ ਜਾ ਕੇ ਢਹਿ ਪਵਾਂ ਨਿਮਾਣੀ ਹੋ ਕੇ। ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਾਬਾਸ, ਕਿਉਂਕਿ ਗੁਰੂ ਸਾਹਿਬ ਜੀ ਤਾਂ ਨਿਮਾਣਿਆਂ ਦੇ ਮਾਣ ਨੇ। ਜਿਹੜੇ ਬੰਦੇ ਮਾਣ ਪ੍ਰਤਿਸ਼ਠਾ ਤੋਂ ਰਹਿਤ ਨੇ ਉਹਨਾਂ ਨੂੰ ਮਾਣ ਦਿੰਦੇ ਨੇ। ਪੂਜਨੀਕ ਸਤਿਗੁਰ ਦੇਵ ਜੀ ਸਿੱਖ ਨੂੰ ਧੰਤਾ ਦੇ ਯੋਗ ਕਰ ਦਿੰਦੇ ਨੇ। ਭਰੀ ਸੰਗਤ ਵਿੱਚ ਖੜੇ ਹੋ ਕੇ ਆਪਣਾ ਔਗਣ ਦੱਸ ਦੇਣਾ ਸਭ ਤੋਂ ਵੱਡੀ ਗੱਲ ਹੁੰਦੀ, ਆਪਣਾ ਔਗਣ ਲੁਕੋ ਲੈਣਾ ਇਹੀ ਸਭ ਤੋਂ ਘਟੀਆ ਗੱਲ ਹੁੰਦੀ। ਜਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਖੜਦੇ ਹਾਂ, ਜਿਵੇਂ ਭਾਈ ਜੋਗਾ ਸਿੰਘ ਆਇਆ ਸ੍ਰੀ ਅਨੰਦਪੁਰ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜੋਗਾ ਸਿੰਘ ਇੱਥੇ ਖੜ ਕੇ ਹੁਣ ਸਾਰੀ ਸੰਗਤ ਨੂੰ ਸੁਣਾ ਫਿਰ ਰਾਤ ਕੀ ਹੋਇਆ। ਭਾਈ ਜੋਗਾ ਸਿੰਘ ਨੇ ਆਪਣਾ ਸਾਰਾ ਕੁਝ ਖੜ ਕੇ ਸੰਗਤ ਵਿੱਚ ਸੁਣਾਇਆ। ਸਤਿਗੁਰੂ ਬਹੁਤ ਖੁਸ਼ ਹੋਏ, ਭਾਈ ਲੈ ਹੁਣ ਤੇਰਾ ਸਾਰਾ ਔਗਣ ਕੱਟਿਆ ਗਿਆ, ਜੇ ਤੂੰ ਨਾ ਸੁਣਾਉਂਦਾ ਇਹ ਔਗਣ ਨੇ ਵਿੱਚ ਹੀ ਰਹਿ ਜਾਣਾ ਸੀ। ਇਸ ਕਰਕੇ ਸਤਿਗੁਰੂ ਜੀ ਕੋਲ ਪੰਜਾਂ ਪਿਆਰਿਆਂ ਕੋਲ ਹਮੇਸ਼ਾ ਆਪਣਾ ਔਗਣ ਦੱਸ ਦੇਣਾ ਹੀ ਯੋਗ ਹੁੰਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਉ ਗੁਰ ਸਾ ਲਾਹੇ ਨ ਰੱਜਊ ਮੈਂ ਮੇਲੇ ਹਰ ਪ੍ਰਭ ਪਾਸ। ਇਹ ਰੱਜਊ ਪਾਠ ਜਿਹੜਾ ਊੜੇ ਨੂੰ ਦਲੈਂਕੜੇ ਲੱਗੇ ਹੋਏ ਨੇ ਇਹਦਾ ਧਿਆਨ ਰੱਖਣਾ। ਇਸ ਕਰਕੇ ਮੈਂ ਗੁਰਾਂ ਨੂੰ ਸਲਾਹੁੰਦਾ ਹੋਇਆ ਰੱਜਦਾ ਨਹੀਂ ਹਾਂ, ਰੱਜਊ। ਜਦ ਗੁਰੂ ਸਾਹਿਬ ਜੀ ਪ੍ਰਸੰਨ ਹੋਣਗੇ ਤਦੋਂ ਮੈਂ ਕਹਿੰਦੇ ਉਸ ਵਕਤ ਕਿਰਪਾ ਕਰਨਗੇ ਮੈਨੂੰ ਪਰਮਾਤਮਾ ਦੇ ਨਾਲ ਆਪੇ ਹੀ ਮੇਲ ਦੇਣਗੇ। ਮੈਂ ਗੁਰੂ ਨੂੰ ਸਲਾਹੁੰਦਾ ਹੋਇਆ ਰੱਜਦਾ ਨਹੀਂ, ਰਾਤ ਦਿਨ ਸਤਿਗੁਰੂ ਦੀ ਸਲਾਹੁਤਾ ਕਰਦਾ ਹੀ ਰਹਿੰਦਾ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋ। ਜਿੰਨੀ ਕੁ ਦੁਨੀਆ ਸਾਰਾ ਸੰਸਾਰ ਹੈ ਉਹ ਸਭ ਕੋਈ ਸਤਿਗੁਰੂ ਨੂੰ ਚਾਹੁੰਦਾ ਹੈ। ਸਾਰੀ ਦੁਨੀਆ ਚਾਹੁੰਦੀ ਸਤਿਗੁਰੂ ਦੇ ਦਰਸ਼ਨ ਹੋਣ ਅਥਵਾ ਪਰਮਾਤਮਾ ਦੇ ਦਰਸ਼ਨ ਹੋਣ। ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿਰੋਏ। ਭਾਗਾਂ ਤੋਂ ਬਿਨਾਂ ਸਤਿਗੁਰਾਂ ਦਾ ਦਰਸ਼ਨ ਨਹੀਂ ਹੁੰਦਾ। ਜੋ ਸ੍ਰੇਸ਼ਟ ਭਾਗਾਂ ਤੋਂ ਰਹਿਤ ਪੁਰਸ਼ ਨੇ ਉਹ ਜਿੱਥੇ ਵੀ ਬੈਠਦੇ ਨੇ ਉੱਥੇ ਰੋਂਦੇ ਹੀ ਰਹਿੰਦੇ ਨੇ, ਰੋਣੇ 'ਚ ਹੀ ਬੈਠਦੇ ਨੇ ਕਿ ਮੈਨੂੰ ਦਰਸ਼ਨ ਨਹੀਂ ਹੁੰਦੇ, ਮੇਰੇ 'ਤੇ ਕਿਰਪਾ ਨਹੀਂ ਹੁੰਦੀ। ਸਤਿਗੁਰੂ ਨੇ ਦੱਸ ਦਿੱਤਾ ਕਿ ਸਾਰੇ ਲੋਚਦੇ ਨੇ ਪਰ ਭਾਗਾਂ ਤੋਂ ਬਿਨਾਂ ਨਹੀਂ। ਭਾਗ ਹੁੰਦੇ ਨੇ ਜਿਹੜੇ ਦਰਸ਼ਨ ਕਰਵਾ ਦਿੰਦੇ ਨੇ। ਜੋ ਹਰ ਪ੍ਰਭ ਭਾਣਾ ਸੋ ਥੀਆ ਧੁਰ ਲਿਖਿਆ ਨਾ ਮੇਟੈ ਕੋਏ। ਜਿਹੜਾ ਵਾਹਿਗੁਰੂ ਪ੍ਰਭੂ ਪਰਮੇਸ਼ਰ ਦਾ ਹੁਕਮ ਹੁੰਦਾ ਉਹੀ ਕੁਝ ਹੁੰਦਾ, ਕਿਉਂਕਿ ਉਹ ਧੁਰਾਂ ਤੋਂ ਹੀ ਪਰਮਾਤਮਾ ਨੇ ਸਾਡੇ ਕਰਮਾਂ 'ਚ ਲੇਖ ਲਿਖਿਆ। ਉਹ ਭੋਗੇ ਤੋਂ ਬਿਨਾਂ ਮਿਟ ਨਹੀਂ ਸਕਦਾ, ਪਰਮਾਤਮਾ ਨੇ ਦਰਸ਼ਨ ਲਿਖਿਆ ਨਹੀਂ ਮੇਰੇ ਕਰਮਾਂ 'ਚ ਬਈ, ਇਸ ਕਰਕੇ ਨਹੀਂ ਹੁੰਦਾ ਦਰਸ਼ਨ। ਜੇ ਭਾਗਾਂ ਵਿੱਚ ਆਪਣੇ ਲਿਖ ਦਿੰਦੇ ਨੇ, ਕਈਆਂ ਨੂੰ ਹਾਲੇ 10 ਦਿਨ ਵੀ ਨਹੀਂ ਹੁੰਦੇ ਸਿਮਰਨ ਕਰਦਿਆਂ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ, ਕਈ ਦਸ ਦਸ ਵੀਹ ਵੀਹ ਸਾਲ ਦੇ ਪੰਜਾਹ ਪੰਜਾਹ ਸਾਲ ਦੇ ਲਟਕ ਰਹੇ ਹੈ, ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ, ਕਿਉਂ? ਧੁਰੋਂ ਹੀ ਨਹੀਂ ਕਰਮ 'ਚ ਲਿਖਿਆ ਹੋਇਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਣੇ 'ਚ ਆ ਜਾਓ। ਹੁਣ ਕੀ ਹੋਈ ਮਹਾਰਾਜ, ਫਿਰ ਸਾਨੂੰ ਦਰਸ਼ਨ ਨਹੀਂ ਹੋਣਗੇ ਜੇ ਸਾਡੇ ਕਰਮਾਂ 'ਚ ਨਹੀਂ ਲਿਖੇ ਹੋਏ। ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ। ਕਹਿੰਦੇ ਭਾਈ, ਇਸ ਤਰ੍ਹਾਂ ਹੈ ਕਿ ਹਰੀ ਪਰਮੇਸ਼ਰ ਆਪ ਹੀ ਤਾਂ ਸਤਿਗੁਰੂ ਰੂਪ ਹੋ ਕੇ ਦੁਨੀਆਂ 'ਚ ਪ੍ਰਗਟ ਹੋ ਗਏ ਨੇ। ਵਾਹਿਗੁਰੂ ਆਪ ਹੀ ਜਗਿਆਸੂ ਰੂਪ ਹੈ ਅਤੇ ਆਪ ਹੀ ਪਰਮੇਸ਼ਰ ਸਤਸੰਗ ਦੇ ਵਿੱਚ ਮਿਲਾਉਂਦਾ। ਆਪ ਦਇਆ ਕਰ ਮੇਲ ਸੀ ਗਰ ਗੁਰ ਸਤਿਗੁਰ ਪੀਛੈ ਪਾਏ। ਹੁਣ ਵਾਹਿਗੁਰੂ ਜੀ ਕੀ ਕਰਦੇ, ਆਪ ਹੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਜਗਿਆਸੂ ਨੂੰ ਪੂਜਨੀਕ ਸਤਿਗੁਰਾਂ ਦੇ ਪਿੱਛੇ ਪਾ ਕੇ ਨਾ ਪਿੱਛੇ ਪਾ ਕੇ ਤੋਂ ਭਾਵ ਗੁਰਾਂ ਦੀ ਸੇਵਾ 'ਚ ਲਾ ਕੇ ਆਪਣੇ ਨਾਲ ਮੇਲ ਲੈਂਦਾ। ਉਹ ਜਿਹੜੀ ਵਿੱਚ ਕਮੀ ਹੈ, ਤੈਨੂੰ ਦਰਸ਼ਨ ਨਹੀਂ ਹੋਣੇ, ਉਹ ਜਿਹੜਾ ਲਿਖਿਆ ਮਸਤਕ 'ਤੇ, ਉਹ ਗੱਲ ਨੂੰ ਕਿਵੇਂ ਦੂਰ ਕਰੀਏ? ਕਹਿੰਦੇ ਸਤਿਗੁਰੂ ਦੀ ਸੇਵਾ ਜੇ ਕਰੀਏ, ਇਹ ਚੀਜ਼ ਫੇਰ ਦੂਰ ਹੋ ਸਕਦੀ ਹੈ। ਹੁਣ ਸਤਿਗੁਰੂ ਹੀ ਸਹਾਈ ਹੋਣਗੇ ਦਰਸ਼ਨ ਕਰਾਉਣ ਵਿੱਚ, ਕਰਮਾਂ 'ਚ ਤਾਂ ਨਹੀਂ ਲਿਖੇ ਹੋਏ। ਪਰ ਜੇ ਸਤਿਗੁਰੂ ਦੀ ਸੇਵਾ ਕੋਈ ਕਰੇ ਤਾਂ ਕਹਿੰਦੇ ਉਹਦੇ ਭਾਗ ਜਾਗ ਪੈਂਦੇ ਨੇ, ਸਤਿਗੁਰੂ ਦੇ ਭਾਗ ਬਣਾ ਦਿੰਦੇ ਨੇ। ਏਡੀ ਵੱਡੀ ਸੇਵਾ ਗੁਰਾਂ ਦੀ ਕਿ ਜੇ ਕੋਈ ਸੇਵਾ ਕਰੇ ਤਾਂ ਫਿਰ ਉਹਨੂੰ ਦਰਸ਼ਨ ਹੋ ਜਾਂਦੇ ਨੇ ਸਤਿਗੁਰੂ ਦੀ ਕਿਰਪਾ ਨਾਲ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਜਗ ਜੀਵਨ ਜੋ ਪਰਮਾਤਮਾ ਨਾ, ਸਾਰੇ ਜਗਤ ਨੂੰ ਜੀਵਨ ਦੇਣ ਵਾਲਾ, ਉਹ ਪਰਮਾਤਮਾ ਆਪ ਹੀ ਸਾਰਾ ਜਗਤ ਰੂਪ ਹੋ ਰਿਹਾ, ਆਪ ਹੀ ਸਾਰੇ ਜਗਤ ਦਾ ਜੀਵਨ ਰੂਪ ਹੋ ਰਿਹਾ। ਪ੍ਰਾਣ ਵੀ ਆਪ ਹੀ ਹੈ, ਆਪੇ ਜਗ ਰੂਪ ਹੈ। ਅੰਤ ਨੂੰ ਇਹ ਸਾਰਾ ਜਗਤ ਉਹਦੇ ਵਿੱਚ ਸਮਾ ਜਾਂਦਾ, ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ, ਅੰਤ ਨੂੰ ਇਹ ਦੁਨੀਆਂ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਸ੍ਰੀ ਰਾਗ ਮਹੱਲਾ ਚੌਥਾ। ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲੈ ਰਸ ਖਾਏ। ਹੁਣ ਜਗਿਆਸੂ ਬੇਨਤੀ ਕਰਦਾ ਕਿ ਦੁਨੀਆਂ ਦੇ ਰਸ ਤਾਂ ਬਹੁਤ ਨੇ, ਕਿ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ। ਪਰ ਉੱਤਮ ਰਸ ਕਿਹੜਾ ਹੈ ਜੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲੈ ਰਸ ਖਾਏ। ਦੁਨੀਆਂ ਦੇ ਜਿੰਨੇ ਰਸ ਨੇ ਨਾ, ਸਾਰੇ ਰਸਾਂ 'ਚੋਂ ਨਾਮ ਰਸ ਜਿਹੜਾ ਹੈ, ਨਾਮ ਅੰਮ੍ਰਿਤ ਰਸ ਅਤਿਅੰਤ ਹੀ ਭਲਾ ਹੈ। ਰਸ ਤਾਂ ਆਪਾਂ ਲੈਣਾ ਹੀ ਹੈ। ਸੋਨੇ ਦਾ ਵੀ ਰਸ ਹੈ ਕਿ ਮੇਰੇ ਕੋਲ ਇੰਨਾ ਸੋਨਾ ਹੈ। ਚਾਂਦੀ ਦਾ ਵੀ ਰਸ ਹੁੰਦਾ, ਇਸਤਰੀ ਰਸ ਹੈ, ਖੁਸ਼ਬੂਆਂ ਦੇ ਰਸ ਨੇ, ਘੋੜੇ ਗੱਡੀਆਂ ਮੋਟਰਾਂ ਦੇ ਰਸ ਨੇ, ਮਕਾਨ ਦਾ ਰਸ, ਸੇਜਾ ਦਾ ਰਸ, ਫਿਰ ਲੋਕ ਮਾਸ ਖਾਂਦੇ ਨੇ ਇਹਦਾ ਰਸ, ਹੋਰ ਦੁਨੀਆਂ ਦੇ ਬਹੁਤ ਸਾਰੇ ਰਸ ਨੇ। ਪਰ ਇਹ ਰਸ ਸਾਰੇ ਨਾਰਕੀ ਰਸ ਨੇ, ਇਹ ਨਰਕਾਂ ਨੂੰ ਲਿਜਾਣ ਵਾਲੇ ਰਸ ਨੇ। ਪਰ ਸਤਿਗੁਰੂ ਕਹਿੰਦੇ ਸਾਰੇ ਰਸਾਂ ਵਿੱਚੋਂ ਨਾਮ ਅੰਮ੍ਰਿਤ ਰਸ ਸਭ ਤੋਂ ਭਲਾ ਰਸ ਹੈ, ਅਤੇ ਸ਼ਬਦ ਆਦਿਕ ਵਿਸ਼ੇ ਰਸਾਂ 'ਚੋਂ ਨਾਮ ਅੰਮ੍ਰਿਤ ਰਸ ਸਭ ਤੋਂ ਭਲਾ। ਸ਼ਬਦ ਸਪਰਸ਼ ਰਸ ਰੂਪ ਗੰਧ, ਕਿਉਂਕਿ ਸ਼ਬਦ ਸਪਰਸ਼ ਜਿਹੜੇ ਵਿਸ਼ੇ ਰਸ ਤਾਂ ਜਨਮ ਮਰਨ ਦੇ ਦੇਣ ਵਾਲੇ ਨੇ ਨਾ, ਉਹਦੇ ਨਾਲ ਤਾਂ ਬੰਦਾ ਜਨਮਦਾ ਮਰਦਾ ਰਹਿੰਦਾ। ਇਹ ਅੰਮ੍ਰਿਤ ਰਸ ਜਨਮ ਮਰਨ ਦੀ ਨਿਵਿਰਤੀ ਕਰਨ ਵਾਲਾ, ਇਸ ਕਰਕੇ ਇਹਨੂੰ ਅਤਿਅੰਤ ਭਲਾ ਰਸ ਕਿਹਾ। ਫਿਰ ਬੇਨਤੀ ਕੀਤੀ ਹੈ ਨਾਮ ਰਸ ਜਿਹੜਾ ਹੈ, ਨਾਮ ਅੰਮ੍ਰਿਤ ਰਸ ਦਾ ਖਾਣਾ ਕਿਸ ਤਰੀਕੇ ਨਾਲ ਮਿਲਦਾ ਜੀ? ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਜਿਹੜੇ ਸੁਹਾਗੇ ਨੇ, ਪਰਮਾਤਮਾ ਨੂੰ ਪ੍ਰਾਪਤ ਕਰ ਚੁੱਕੇ ਮਹਾਤਮਾ, ਬ੍ਰਹਮ ਗਿਆਨ 'ਚ ਰੱਤੇ ਹੋਏ ਪਿਆਰ ਵਾਲੇ ਗੁਰਮੁਖ, ਉਹਨਾਂ ਕੋਲ ਜਾ ਕੇ ਸੰਗਤ ਕਰਕੇ ਬਹਿ ਕੇ ਪੁੱਛਿਆ ਕਰੋ। ਇੱਕ ਗੁਰਸਿੱਖ ਹੈ, ਘਰ ਹੀ ਬੈਠਾ ਤਿਆਰ ਹੋ ਗਿਆ, ਘਰ ਹੀ ਬੈਠੇ ਨੇ ਸਿੱਖੀ ਪ੍ਰਾਪਤ ਕਰ ਲਈ, ਬਸ ਬਿਨਾਂ ਸੰਗਤ ਤੋਂ, ਬਿਨਾਂ ਰੱਬ ਦੇ ਪਿਆਰਿਆਂ ਤੋਂ। ਉਹਨੇ ਕੁਛ ਕੱਪੜੇ ਖਰੀਦੇ ਨੇ, ਅਮਰ ਛੱਕ ਲਿਆ, ਬਾਣਾ ਪਹਿਨ ਲਿਆ ਸਿੱਖੀ ਦਾ, ਉਹ ਹਵਾਈ ਸਿੱਖ ਮਸ਼ੀਨੀ, ਜਿਹਨੂੰ ਇਹ ਨਹੀਂ ਪਤਾ ਕਿ ਮੈਂ ਕਰਨਾ ਕੀ ਹੈ, ਔਗਣਾਂ ਦਾ ਭਰਿਆ ਪਿਆ, ਪਰ ਫਿਰ ਵੀ ਸਿੱਖ ਕਹਿੰਦਾ ਆਪਣੇ ਆਪ ਨੂੰ। ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਰੱਬ ਦੇ ਪਿਆਰਿਆਂ ਨੂੰ ਦੇਖੀਦਾ ਉਹ ਕੀ ਕਿਰਿਆ ਕਰਦੇ ਨੇ, ਉਹਨਾਂ ਦੇ ਮਗਰ ਮਗਰ ਰਹੀਦਾ, ਉਹਨਾਂ ਨੂੰ ਮਿਲੀਦਾ, ਉਹ ਕਿੰਨੇ ਵਜੇ ਉੱਠਦੇ ਨੇ, ਕੀ ਪਾਠ ਕਰਦੇ ਨੇ, ਉਹ ਕਿਵੇਂ ਸੇਵਾ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਹਨਾਂ ਦੇ ਕੋਲ ਬੈਠ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ। ਜੇ ਅਸੀਂ ਹਉਮੈ ਨੂੰ ਤਿਆਗ ਕੇ ਉਹਨਾਂ ਦੇ ਕੋਲ ਜਾ ਕੇ ਨਿਮਰਤਾ ਨਾਲ ਬੈਠੀਏ ਤਾਂ ਭਰੇ ਪਏ ਨੇ ਭੰਡਾਰੇ ਗੁਰਮੁਖਾਂ ਦੇ, ਉਹ ਚਾਹੁੰਦੇ ਨੇ ਕੋਈ ਸਾਤੋਂ ਆ ਕੇ ਲੈ ਲਵੇ। ਪਰ ਮਹਾਰਾਜ ਕਹਿੰਦੇ ਨੇ ਹੁਣ ਜਿਹੜੇ ਸੰਸਾਰ ਦੇ ਲੋਕ ਨੇ, ਇਹ ਉਹਨਾਂ ਤੋਂ ਲੈਣ ਦੀ ਬਜਾਏ ਆਪਣੀ ਹਉਮੈ ਦਾ ਤਿਆਗ ਹੀ ਨਹੀਂ ਕਰ ਸਕਦੇ। ਇਸ ਕਰਕੇ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ, ਆਏ ਤੁਸੀਂ ਪੁੱਛੋ ਜਾ ਕੇ ਕਿ ਤੁਹਾਨੂੰ ਵਾਹਿਗੁਰੂ ਪਰਮਾਤਮਾ ਕਿਸ ਵਜ੍ਹਾ ਨਾਲ ਆ ਕੇ ਮਿਲਿਆ। ਅੱਗਿਓਂ ਜਗਿਆਸੂ ਨੇ ਕਿਹਾ ਮੈਂ ਤਾਂ ਉਹਨਾਂ ਕੋਲ ਜਾ ਕੇ ਪੁੱਛਦਾ ਪਰ ਉਹ ਬੋਲਦੇ ਹੀ ਨਹੀਂ। ਅੱਗਿਓਂ ਓਏ ਬੇਪਰਵਾਹ ਨਾ ਬੋਲਣੀ ਹਾਂ ਮਲ ਮਲ ਧੋਵਾਂ ਤਿੰਨ ਪਾਏ, ਓਏ ਬੇਪਰਵਾਹ ਨਾ ਬੋਲਣੀ ਵਾਹਵੇ ਨਾਲ। ਉਹ ਮਹਾਤਮਾ ਬੇਪਰਵਾਹ ਨੇ, ਮੇਰੇ ਨਾਲ ਤਾਂ ਬੋਲਦੇ ਹੀ ਨਹੀਂ, ਮੈਂ ਉਹਨਾਂ ਨੂੰ ਛੱਡਦੀ ਨਹੀਂ ਹਾਂ। ਉਹਨਾਂ ਦੇ ਜਿਹੜੇ ਚਰਨ ਨੇ ਉਹ ਮਲ ਮਲ ਕੇ ਧੋਂਦੀ, ਸੇਵਾ ਕਰਦੀ, ਇਸ਼ਨਾਨ ਕਰਾਉਂਦੀ, ਸੇਵਾ ਤਾਂ ਮੈਂ ਬਹੁਤ ਕਰਦੀ ਹਾਂ। ਹੁਣ ਸਤਿਗੁਰੂ ਮਹਾਰਾਜ ਕੀ ਕਹਿੰਦੇ ਨੇ, ਭਾਈ ਦੇ ਮਿਲ ਸੱਜਣ ਹਰ ਗੁਣਸਾਰ। ਮਹਾਰਾਜ ਕਹਿੰਦੇ ਸੱਜਣਾਂ ਨਾਲ ਮਿਲ ਕੇ ਤੂੰ ਹਰੀ ਦੇ ਗੁਣਾਂ ਨੂੰ ਸੰਭਾਲਣਾ ਕਰ। ਸੱਜਣ ਕੌਣ ਜੀ? ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉਮੈ ਮਾਰ ਰਹਾਓ। ਸਤਿਗੁਰੂ ਹੀ ਪੁਰਖ ਸੱਜਣ ਨੇ, ਜੋ ਹੰਗਤਾ ਮਮਤਾ ਮਾਰ ਹੁੰਦਾ ਕਾਮ ਕ੍ਰੋਧ ਆਦਿਕ ਦੇ ਦੁੱਖਾਂ ਨੂੰ ਅੰਦਰੋਂ ਕੱਢ ਦਿੰਦੇ ਨੇ। ਦੁੱਖਦਾਈ ਹਉਮੈ ਨੂੰ ਗਿਆਨ ਰੂਪ ਖੰਡਾ ਮਾਰ ਕੇ ਬਾਹਰ ਕੱਢ ਦਿੰਦੇ ਨੇ ਸਤਿਗੁਰੂ। ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ। ਕਿਉਂਕਿ ਸਾਡੇ ਨਾਲ ਉਹ ਗੁਰਮੁਖ ਤਾਂ ਨਹੀਂ ਸੀ ਬੋਲਦੇ ਕਿਉਂਕਿ ਸਾਡੇ ਬਚਨ ਵਿੱਚ ਹਉਮੈ ਸੀ, ਸਾਡੇ ਅੰਦਰ ਹਉਮੈ ਸੀ, ਸਾਡੇ ਸਰੀਰ ਵਿੱਚ ਹਉਮੈ ਸੀ। ਹਉਮੈ ਦੀ ਨਿਵਿਰਤੀ ਹੁਣ ਸਤਿਗੁਰੂ ਨੇ ਕੀਤੀ। ਫਿਰ ਸਤਿਗੁਰੂ ਕਹਿੰਦੇ ਪਹਿਲਾਂ ਤੂੰ ਸਾਡੇ ਕੋਲ ਆ ਕੇ ਹਉਮੈ ਦੀ ਨਿਵਿਰਤੀ ਕਰਾ, ਫਿਰ ਉਹਨਾਂ ਕੋਲ ਨਿਮਰਤਾ ਨਾਲ ਜਾ ਕੇ ਬੈਠ, ਫਿਰ ਉਹਨਾਂ ਨੂੰ ਪੁੱਛ, ਫਿਰ ਉਹ ਕੋਈ ਮਾੜਾ ਜਿਹਾ ਗੁਣ ਦਿੰਦੇ ਨੇ। ਇਸ ਕਰਕੇ ਗੁਰਮੁਖੀਆਂ ਸੁਹਾਗਣੀ, ਗੁਰਮੁਖ ਜੋ ਸੁਹਾਗਣ ਸਖੀਆਂ ਬ੍ਰਹਮ ਗਿਆਨੀ, ਉਹਨਾਂ ਦੇ ਮਨ 'ਚ ਫਿਰ ਦਇਆ ਪੈ ਗਈ। ਤਾਂ ਉਹਨਾਂ ਨੇ ਪੁੱਛਿਆ ਤੂੰ ਸੇਵਾ ਕਿਉਂ ਕਰਦਾ? ਤਾਂ ਕਹਿੰਦੇ ਮੈਂ ਕਿਹਾ ਵਾਹਿਗੁਰੂ ਦਾ ਨਾਮ ਰਸ ਛਕਣ ਦੀ ਇੱਛਾ ਹੈ, ਇਸ ਕਰਕੇ ਸੇਵਾ ਕਰਦਾ, ਤੁਸੀਂ ਦੱਸੋ ਮੈਨੂੰ ਨਾਮ ਰਸ ਕਿਵੇਂ ਪ੍ਰਾਪਤ ਹੋਵੇ। ਤਾਂ ਅੱਗਿਓਂ ਬ੍ਰਹਮ ਗਿਆਨੀ ਫਿਰ ਗੁਰਸਿੱਖ ਨੂੰ ਸਮਝਾਉਂਦੇ ਨੇ, ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੁਹਾਰ ਰਸ ਖਾਏ। ਕਹਿੰਦੇ ਭਾਈ ਜਿਹੜਾ ਸਤਿਗੁਰਾਂ ਦੇ ਵਚਨ ਨੇ ਨਾ, ਰਤਨ ਵਾਂਗੂ ਅਮੋਲਕ ਹੈ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਇਸ ਕਰਕੇ ਜੋ ਪੁਰਸ਼ ਉਹਨਾਂ ਵਚਨਾਂ ਨੂੰ ਫਿਰ ਮੰਨ ਲੈਂਦਾ ਕਿ ਉਹ ਹੀ ਹਰੀ ਨਾਮ ਰਸ ਨੂੰ ਛਕਦਾ, ਫਿਰ ਸੇਵੜ ਭਾਗੀ ਵੜ ਜਾਣੀ ਹੈ ਜਿਨ ਹਰ ਰਸ ਖਾਧਾ ਗੁਰ ਭਾਏ। ਜਿਨ੍ਹਾਂ ਨੇ ਸਤਿਗੁਰਾਂ 'ਚ ਗੁਰ ਪਾਏ ਹੁੰਦਾ, ਪ੍ਰੇਮ ਕੀਤਾ, ਪ੍ਰੇਮ ਕਰਕੇ ਹਰੀ ਨਾਮ ਰਸ ਨੂੰ ਛਕਦੇ ਨੇ, ਉਹ ਬੰਦੇ ਜਿਹੜੇ ਵੱਡਿਆਂ ਤੋਂ ਵੱਡਿਆਂ ਭਾਗਾਂ ਵਾਲੇ ਜਾਣੇ ਜਾਂਦੇ ਨੇ। ਸੇਵੜ ਭਾਗੀ ਵੱਢ ਜਾਣੀਆਂ ਹੈ, ਉਹ ਵੱਡਿਆਂ ਤੋਂ ਵੱਡਿਆਂ ਭਾਗਾਂ ਵਾਲੇ ਜਾਣੇ ਜਾਂਦੇ ਨੇ ਜਿਨ ਹਰ ਰਸ ਖਾਧਾ, ਜਿਨ੍ਹਾਂ ਨੇ ਹਰੀ ਨਾਮ ਰਸ ਨੂੰ ਛਕਿਆ ਗੁਰਾਂ ਦੇ ਵਿੱਚ ਪ੍ਰੇਮ ਕਰਕੇ। ਜਦ ਤੱਕ ਸਾਡਾ ਗੁਰੂ ਸਾਹਿਬ 'ਚ ਪ੍ਰੇਮ ਨਹੀਂ ਬਣਦਾ, ਉਦੋਂ ਤੱਕ ਪ੍ਰਾਪਤੀ ਨਹੀਂ ਹੁੰਦੀ। ਇਹੋ ਹਰ ਰਸ ਵਣ ਤਿਣ ਸਬਤ ਹੈ, ਭਾਗਹੀਣ ਨਹੀਂ ਖਾਏ। ਇਹ ਹਰੀ ਨਾਮ ਰਸ ਆਨੰਦ ਵਣ ਤਿਣ ਆਦਿਕ ਸਾਰੀਆਂ ਥਾਵਾਂ ਤੇ ਸਾਰੀ ਸ੍ਰਿਸ਼ਟੀ ਵਿੱਚ ਹੈ, ਪਰ ਜਿਹੜੇ ਬੰਦੇ ਭਾਗਾਂ ਤੋਂ ਰਹਿਤ ਨੇ ਉਹ ਨਹੀਂ ਖਾ ਸਕਦੇ। ਦੇਖੋ ਮਹਾਰਾਜ ਕਹਿੰਦੇ ਇਹੋ ਹਰ ਰਸ ਵਣ ਵਿੱਚ ਵੀ, ਜੰਗਲ ਵਿੱਚ ਵੀ, ਤਿਣ ਘਾਹ ਵਿੱਚ ਵੀ, ਸਭ ਸਾਰੇ ਥਾਵਾਂ ਤੇ ਭਾਗਾਂ ਤੋਂ ਬਿਨਾਂ ਇਹ ਬੰਦਾ ਰਸ ਨਹੀਂ ਲੈ ਸਕਦਾ। ਇਹ ਰਸ ਹਰ ਜਗ੍ਹਾ ਹੈ, ਕਿਤੇ ਰੱਬ ਦੇ ਪਿਆਰਿਆਂ ਦੀ ਕਤਾਰ ਇੱਕ ਵੱਖਰੀ ਹੈ, ਉਹ ਤਾਂ ਆਪਾਂ ਨੂੰ ਕਦੇ ਮਿਲੇ ਹੀ ਨਹੀਂ। ਕਿਉਂ? ਉਹ ਐਂ ਨਹੀਂ ਮਿਲਦੇ, ਉਹ ਵੀ ਦੇਖ ਲੈਂਦੇ ਨੇ ਕਿ ਕਿਹੜਾ ਬੰਦਾ ਸਾਡੀ ਲਾਈਨ ਦਾ ਹੈ, ਸਾਡੀ ਕੈਟਾਗਰੀ ਵਿੱਚ ਕਿਹੜਾ ਆਉਂਦਾ। ਜਣੇ ਖਣੇ ਨੂੰ ਮਿਲਦੇ ਨਹੀਂ, ਨਾ ਆਪਣਾ ਭੇਦ ਦਿੰਦੇ ਨੇ। ਇਹ ਸੰਸਾਰ ਜਦ ਤੱਕ ਹਉਮੈ ਨਹੀਂ ਛੱਡਦਾ, ਆਪਣੀ ਨਿਮਰਤਾ ਵਿੱਚ ਨਹੀਂ ਆਉਂਦਾ, ਝੁੱਕ ਕੇ ਨਹੀਂ ਅੱਗੇ ਆਉਂਦਾ, ਉਦੋਂ ਤੱਕ ਉਹ ਕਿਸੇ ਨੂੰ ਦਾਤ ਨਹੀਂ ਦਿੰਦੇ। ਬਿਨ ਸਤਿਗੁਰ ਪੱਲੈ ਨਾ ਪਵੈ, ਮਨਮੁਖ ਰਹੇ ਬਿਲ ਲਾਏ। ਸਤਿਗੁਰਾਂ ਤੋਂ ਬਿਨਾਂ ਉਹ ਰਸ ਜਿਹੜਾ ਨਾ ਬੁੱਧੀ ਰੂਪ ਪੱਲੇ 'ਚ ਪੈਂਦਾ ਹੀ ਨਹੀਂ, ਉਹਦੀ ਪ੍ਰਾਪਤੀ ਜਿਹੜੀ ਆ ਨਾ ਹੁੰਦੀ ਨਹੀਂ ਜੀਵ ਨੂੰ। ਉਹਦੀ ਨਾ ਪ੍ਰਾਪਤੀ ਹੋਣ ਨਾਲ ਮਨਮੁਖ ਬੰਦੇ ਬਿਰਲਾਪ ਹੀ ਕਰਦੇ ਰਹਿੰਦੇ, ਮਨਮੁਖ ਰਹੇ ਬਿਲ ਲਾਏ। ਮਹਾਰਾਜ ਜੀ, ਮਨਮੁਖ ਬੰਦਿਆਂ ਨੂੰ ਰਸ ਕਿਉਂ ਨਹੀਂ ਪ੍ਰਾਪਤ ਹੁੰਦਾ? ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਓਏ ਸਤਿਗੁਰ ਅੱਗੇ ਨਾ ਨਿਵੈ, ਉਹਨਾਂ ਅੰਤਰ ਕ੍ਰੋਧ ਬੁਲਾਏ। ਕਹਿੰਦੇ ਉਹ ਮਨਮੁਖ ਬੰਦੇ ਜਿਹੜੇ ਸਤਿਗੁਰਾਂ ਦੇ ਅੱਗੇ ਨਿਮਦੇ ਨਹੀਂ ਬਸ, ਕਿਉਂਕਿ ਉਹਨਾਂ ਦੇ ਅੰਦਰ ਕ੍ਰੋਧ ਰੂਪੀ ਜਿਹੜੀ ਹੈ ਨਾ ਬਹੁਤ ਭਾਰੀ ਬਲਾ ਚਿੰਬੜੀ ਹੋਈ ਹੈ, ਉਹਨਾਂ ਅੰਤਰ ਕ੍ਰੋਧ ਬਲਾਏ ਬਲਾ ਬਹੁਤ ਭਿਆਨਕ ਬਲਾ ਉਹਨਾਂ ਨੂੰ ਚਿੰਬੜੀ ਹੋਈ ਆ, ਉਹ ਸਤਿਗੁਰੂ ਦੇ ਅੱਗੇ ਨਿਮਦੇ ਨਹੀਂ। ਜੇ ਨਿਮ ਵੀ ਜਾਂਦੇ ਨੇ ਤਾਂ ਸਰੀਰ ਕਰਕੇ ਦਿਖਾਵੇ ਮਾਤਰ, ਮਨ ਕਰਕੇ ਫੇਰ ਵੀ ਨਹੀਂ ਨਿਮਦੇ। ਉਹ ਜਿਹੜਾ ਮਨ ਦੇ ਅੰਦਰ ਹਉਮੈ ਕੰਡਾ ਹੈ ਉਹ ਉਸੇ ਤਰ੍ਹਾਂ ਹੀ ਖੜਾ ਰਹਿੰਦਾ ਉਹਨਾਂ ਦਾ। ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਹਰ ਇੱਕ ਦੇ ਹਰੇ ਭਰੇ ਕਰਨ ਵਾਲਾ, ਉਹ ਵਾਹਿਗੁਰੂ ਆਪ ਹੀ ਨਾਮ ਰਸ ਰੂਪ ਹੋ ਰਿਹਾ, ਆਪ ਹੀ ਹਰੀ ਰਸ ਦੇ ਲੈਣ ਵਾਲਾ ਜਗਿਆਸੂ ਰੂਪ ਹੋ ਰਿਹਾ। ਇਸ ਕਰਕੇ ਉਹ ਪਰਮਾਤਮਾ ਦਾ ਸਰਵ ਵਿਆਪਕ ਪਰਿਪੂਰਨ ਨਾਮ ਰਸ ਰੂਪ ਹੀ ਹੈ। ਇਹ ਤਾਂ ਉਹਦੀ ਦਇਆ ਹੈ, ਜੇ ਦਇਆ ਕਰਕੇ ਦੇ ਦੇਵੇ ਤਾਂ ਮਿਲ ਜਾਂਦਾ, ਨਹੀਂ ਤਾਂ ਹੰਕਾਰ ਕੋਈ ਨਹੀਂ ਇਸ ਗੱਲ ਦਾ। ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ, ਉਹ ਵਾਹਿਗੁਰੂ ਪਰਮਾਤਮਾ ਆਪ ਹੀ ਮੁਖੀ ਗੁਰੂ ਹੋ ਕੇ ਦਇਆ ਦ੍ਰਿਸ਼ਟੀ ਕਰਕੇ ਨਾ ਜਗਿਆਸੂ ਦੇ ਮੂੰਹ ਵਿੱਚ ਨਾਮ ਅੰਮ੍ਰਿਤ ਚੋ ਦਿੰਦੇ ਨੇ। ਬਹੁਤਾ ਜ਼ਿਆਦਾ ਲੋੜ ਨਹੀਂ ਪੈਂਦੀ, ਉਹਦੀ ਇੱਕੋ ਹੀ ਬੂੰਦ ਦੇਣੀ ਹੁੰਦੀ ਗੁਰਾਂ ਨੇ। ਬੂੰਦ ਵੀ ਬਸ ਛੋਟੀ ਜਿਹੀ ਬੂੰਦ ਇੱਕ ਮੁੱਖ ਵਿੱਚ ਪਾ ਦਿੱਤੀ ਨਾ, ਬਸ ਉੱਥੇ ਹੀ ਨਾਮ ਰਸ ਮਿਲ ਜਾਂਦਾ ਜੀਵ ਨੂੰ, ਕਿਉਂਕਿ ਉਹ ਨਾਮ ਮਹਾਰਸ ਹੈ। ਬਾਕੀ ਦੇ ਸੰਸਾਰੀ ਰਸ ਤਾਂ ਸਰੀਰ 'ਚ ਪਹਿਲਾਂ ਹੀ ਮੌਜੂਦ ਨੇ, ਉਹਨਾਂ ਦੀ ਤਾਂ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ। ਸਿਰਫ ਨਾਮ ਰਸ ਗੁਰੂ ਨੇ ਪ੍ਰਗਟ ਕਰਨਾ, ਉਹਦੇ ਲਈ ਸਤਿਗੁਰੂ ਨੇ ਸਾਰੀ ਤਰਤੀਬ ਬੰਨ੍ਹ ਕੇ ਦੱਸ ਦਿੱਤੀ ਆਪਾਂ ਨੂੰ। ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ, ਜਿਹਦੇ ਮੁੱਖ ਵਿੱਚ ਨਾਮ ਅੰਮ੍ਰਿਤ ਚੋ ਦਿੱਤਾ ਗੁਰਾਂ ਨੇ ਇੱਕ ਬੂੰਦ, ਉਹਦਾ ਤਨ ਮਨ ਸਾਰਾ ਹੀ ਸ਼ੁਭ ਗੁਣਾਂ ਨਾਲ ਹਰਿਆ ਭਰਿਆ ਹੋ ਗਿਆ। ਸ਼ੁਭ ਗੁਣਾਂ ਦਾ ਬੀਜ ਹਰੇਕ ਸਰੀਰ ਵਿੱਚ ਪਹਿਲਾਂ ਤੋਂ ਮੌਜੂਦ ਹੈ, ਪਰ ਨਾਮ ਰਸ ਨਾ ਮਿਲਣੇ ਕਰਕੇ ਉਹ ਸ਼ੁਭ ਗੁਣ ਪ੍ਰਗਟ ਨਹੀਂ ਸੀ ਹੋਏ ਹਲੇ ਤੱਕ। ਹੁਣ ਪ੍ਰਗਟ ਹੋਏ ਜਦੋਂ ਗੁਰਾਂ ਨੇ ਮੈਨੂੰ ਕਹਿੰਦੇ ਨਾਮ ਅੰਮ੍ਰਿਤ ਬੂੰਦ ਬਖਸ਼ੀ। ਇਹ ਸਤਿਗੁਰੂ ਮਹਾਰਾਜ ਓਂ ਬਚਨ ਕਰਦੇ ਨੇ, ਉਹਦੇ ਮਨ ਵਿੱਚ ਉਹ ਪਰਮਾਤਮਾ ਹੀ ਵੱਸ ਜਾਂਦਾ ਮਨ ਨੂੰ ਜਦੋਂ ਨਾਮ ਰਸ ਹੀ ਦੇ ਦਿੱਤਾ।